ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਛੰਤ ਮਹੱਲਾ ਪੰਜਵਾਂ ਘਰ ਚੌਥਾ ਦੇ ਤੀਸਰੇ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਆਸਾ ਛੰਤ ਮਹੱਲਾ ਪੰਜਵਾਂ ਘਰ ਚੌਥਾ, ਹਰ ਚਰਨ ਕਮਲ ਮਨ ਬੇਦਿਆ, ਕਿਛ ਆਨਨ ਮੀਠਾ ਰਾਮ ਰਾਜੇ, ਮਿਲ ਸੰਤ ਸੰਗਤ ਅਰਾਧਿਆ, ਹਰ ਘਟ ਘਟ ਘਟੇ ਡੀਠਾ ਰਾਮ ਰਾਜੇ, ਹਰ ਚਰਨ ਕਮਲ ਮਨ ਬੇਦਿਆ, ਕਿਛ ਆਨਨ ਮੀਠਾ ਰਾਮ ਰਾਜੇ, ਮਿਲ ਸੰਤ ਸੰਗਤ ਅਰਾਧਿਆ, ਹਰ ਘਟ ਘਟੇ ਡੀਠਾ ਰਾਮ ਰਾਜੇ, ਹਰ ਘਟ ਘਟੇ ਡੀਠਾ ਅੰਮ੍ਰਿਤ ਬੂਠਾ, ਜਨਮ ਮਰਨ ਦੁਖਲਾ ਨਾਠੇ, ਗੁਣਿਤ ਗਾਇਆ ਸਭ ਦੁੱਖ ਮਿਠਾਇਆ, ਹੋਮੀ ਬਿਨਸੀ ਕਾਠੇ, ਪ੍ਰਿਓ ਸਹਿਜ ਸੁਭਾਵੀ ਛੋੜ ਨ ਜਾਈ, ਮਨ ਲਾਗਾ ਰੰਗ ਮਜੀਠਾ, ਹਰ ਨਾਨਕ ਬੇਦੇ ਚਰਨ ਚਰਨ ਕਮਲ, ਕਿਛ ਆਨ ਨ ਮੀਠਾ, ਜਿਉ ਰਾਤੀ ਜਲ ਮ ਛੁਲੀ, ਤਿਉ ਰਾਮ ਰਸ ਮਾਤੇ ਰਾਮ ਰਾਜੇ, ਗੁਰਪੂਰੇ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ, ਜੀਵਨ ਗਤ ਸਵਾਮੀ ਅੰਤਰ ਜਾਮੀ, ਆਪ ਲੀਏ ਲੜ ਲਾਏ, ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ, ਛੋੜ ਨ ਕਤੂ ਜਾਏ, ਪ੍ਰਭ ਸੁਗਰ ਸਰੂਪ ਸੁਜਾਨ ਸਵਾਮੀ, ਤਾਂ ਕੀ ਮਿਟੇ ਨ ਦਾਤੇ, ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ, ਛਾਤ੍ਰਿਕ ਜਾਚੇ ਬੂੰਦ ਜਿਉ, ਹਰ ਪ੍ਰਾਣ ਅਧਾਰਾ ਰਾਮ ਰਾਜੇ, ਮਾਲਕ ਜੀ ਨਾ ਸੁੱਤ ਪ੍ਰਾਂਤ ਮੀਤ, ਸਭ ਹੂਤੇ ਪਿਆਰਾ ਰਾਮ ਰਾਜੇ, ਸਬੂਤੇ ਪਿਆਰਾ ਪੁਰਖ ਨਿਰਾਰਾ, ਤਾਂ ਕੀ ਕਤ ਨਹੀਂ ਜਾਣੀਏ, ਹਰ ਸਾਸ ਗਰਾਸ ਨ ਬਿਸਰੇ ਕਬੂ, ਗੁਰਸਬ ਦੀ ਰੰਗ ਮਾਣੀਏ, ਪ੍ਰਭ ਪੁਰਖ ਜਗ ਜੀਵਨੋ, ਸੰਤ ਰਸ ਪੀਵਨੋ, ਜਪ ਪਰਮ ਮੋਹ ਦੁਖ ਡਾਰਾ, ਚਾਤ੍ਰਿਕ ਚਾਤ੍ਰਿਕ ਜਾਚੇ ਬੂੰਦ ਜਿਉ, ਨਾਨਕ ਹਰ ਪਿਆਰਾ, ਮਿਲੇ ਨਰਾਇਣ ਆਪਣੇ ਮਨ ਔਰਥੋ ਪੂਰਾ ਰਾਮ ਰਾਜੇ, ਟਾਠੀ ਪੀਤ ਪਰਮ ਕੀ ਪੇਟਤ ਗੁਰਸੂਰਾ ਰਾਮ ਰਾਜੇ, ਪੂਰਨ ਗੁਰ ਪਾਏ ਪੁਰਬ ਲਿਖਾਏ, ਸਭਨਈ ਨਿਧ ਦੀਨ ਦਿਆਲਾ, ਆਦਿ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ, ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਧੂਰਾ, ਹਰ ਮਿਲੇ ਨਰਾਇਣ ਨਾਨਕਾ ਮਨੋਰਥ ਪੂਰਾ, ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਧੂਰਾ, ਹਰ ਮਿਲੇ ਨਰਾਇਣ ਨਾਨਕਾ ਮਨੋਰਥੋ ਪੂਰਾ, ਹਰ ਚਰਨ ਕਮਲ ਮਨ ਵੇਦਿਆ, ਕਿਛ ਆਨ ਨ ਮੀਠਾ ਰਾਮ ਰਾਜੇ, ਮਿਲ ਸਤਸੰਗਤ ਅਰਾਧਿਆ, ਹਰ ਘਟੇ ਘਟ ਘਟੇ ਡੀਠਾ ਰਾਮ ਰਾਜੇ। ਗੁਰੂ ਜੀ ਆਖਦੇ ਹਨ ਕਿ ਗੁਰਮੁਖਾਂ ਦੇ ਮਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲਾਂ ਨੇ ਮਿਲ ਲਿਆ ਹੈ ਜੀ, ਉਹਨਾਂ ਨੂੰ ਫਿਰ ਹੋਰ ਕੁਝ ਵੀ ਮਿੱਠਾ ਚੰਗਾ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਆਖਦੇ ਹਨ ਉਹ ਗੁਰਮੁਖ ਸਤਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਹਨ ਜੀ, ਅਤੇ ਹਰ ਇੱਕ ਦੇ ਹਿਰਦੇ ਸਰੀਰ ਵਿੱਚ ਪਰਮੇਸ਼ਰ ਹਰ ਨੂੰ ਵੇਖਦੇ ਹਨ ਜੀ, ਭਾਵ ਪਰਮੇਸ਼ਰ ਹਰ ਉਹਨਾਂ ਨੂੰ ਹਰ ਇੱਕ ਦੇ ਅੰਦਰ ਨਜ਼ਰ ਆਉਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਇੱਕ ਦੇ ਹਿਰਦੇ ਵਿੱਚ ਵਿਆਪਕ ਹੈ ਜੀ, ਅਤੇ ਹਰ ਇੱਕ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਰੂਪ ਅੰਮ੍ਰਿਤ ਵਸਦਾ ਹੈ ਜੀ, ਅਤੇ ਜਨਮ ਮਰਨ ਭਾਵ ਆਵਾਗਣ ਦੇ ਦੁੱਖ ਕਲੇਸ਼ ਨਸ਼ਟ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹਨਾਂ ਨੂੰ ਗਾਇਆ ਜਾਂਦਾ ਹੈ ਜੀ, ਅਤੇ ਸਭ ਦੁੱਖਾਂ ਨੂੰ ਦੂਰ ਕਰ ਲਈਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਕਿ ਹਉਮੈ ਦੀ ਗੰਢ ਨਸ਼ਟ ਹੋ ਗਈ ਹੈ ਜੀ, ਉਹ ਕਿਸ ਤਰ੍ਹਾਂ ਨਸ਼ਟ ਹੋਈ ਹੈ ਜੀ? ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਉਣ ਨਾਲ, ਹਿਰਦੇ ਵਿੱਚ ਵਸਾਉਣ ਨਾਲ, ਮਨ ਨੂੰ ਟਿਕਾਉਣ ਨਾਲ, ਅਤੇ ਪ੍ਰੀਤਮ ਪਰਮੇਸ਼ਰ ਸਹਿਜ ਸੁਭਾਅ ਜੀਵ ਰੂਪ ਗੁਰਮੁਖਾਂ ਨਾਲ ਹੀ ਰਹਿੰਦਾ ਹੈ ਜੀ, ਭਾਵ ਉਹਨਾਂ ਦੇ ਅੰਦਰ ਹੀ ਹਮੇਸ਼ਾ। ਉਹ ਤਾਂ ਵੇਖਣਾ ਹੈ ਅਸੀਂ ਨਾਮ ਦੀਆਂ ਮਨ ਦੀਆਂ ਅੱਖਾਂ ਨਾਲ, ਨਾਮ ਦੁਆਰਾ, ਕਿਉਂਕਿ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਤਾਂ ਹਿਰਦੇ ਵਿੱਚ ਵਸਾ ਲਿਆ ਹੈ ਜੀ, ਅਤੇ ਪਰਮੇਸ਼ਰ ਦੇ ਪ੍ਰੇਮ ਦਾ ਪੱਕਾ ਰੰਗ ਚੜ ਗਿਆ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਜਿਹਨਾਂ ਗੁਰਮੁਖਾਂ ਦਾ ਮਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲਾਂ ਨੇ ਮਿਲਿਆ ਹੈ ਜੀ, ਫਿਰ ਉਹਨਾਂ ਨੂੰ ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ ਜੀ, ਭਾਵ ਚੰਗਾ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਸ ਤਰ੍ਹਾਂ ਜਲ ਵਿੱਚ ਮੱਛਲੀ ਆਨੰਦਿਤ ਰਹਿੰਦੀ ਹੈ ਅਤੇ ਉਹ ਜਲ ਬਿਨਾਂ ਜੀ ਨਹੀਂ ਸਕਦੀ, ਉਸੇ ਤਰ੍ਹਾਂ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਾਮ ਰਸ ਵਿੱਚ ਮਸਤ ਰਹਿੰਦੇ ਹਨ ਜੀ। ਗੁਰੂ ਜੀ ਦਾ ਉਪਦੇਸ਼ ਹੈ ਜੀ ਕਿ ਇਸ ਤਰ੍ਹਾਂ ਜੀਵਨ ਦੀ ਗੱਤ ਹੁੰਦੀ ਹੈ ਜੀ, ਅਤੇ ਜੀਵਨ ਗੱਤ ਪ੍ਰਦਾਨ ਕਰਨ ਵਾਲਾ, ਦੇਣ ਵਾਲਾ, ਦਾਤ ਦੇਣ ਵਾਲਾ ਉਹ ਪਰਮੇਸ਼ਰ ਸਵਾਮੀ ਅੰਤਰਜਾਮੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਉਹ ਪਰਮੇਸ਼ਰ ਆਪ ਹੀ ਆਪਣੇ ਗੁਰਮੁਖ ਸਾਧਕਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਜੀ, ਅਤੇ ਉਹਨਾਂ ਗੁਰਮੁਖ ਸਾਧਕਾਂ ਨੂੰ ਪਰਮੇਸ਼ਰ ਹਰ ਰੂਪ ਰਤਨ ਪਦਾਰਥ ਮਿਲ ਜਾਂਦੇ ਹਨ ਜੀ, ਅਤੇ ਉਹ ਪੂਰਨ ਪਰਮੇਸ਼ਰ ਨੂੰ ਛੱਡ ਕੇ ਫਿਰ ਕਿਧਰੇ ਨਹੀਂ ਜਾਂਦੇ ਜੀ, ਭਾਵ ਫਿਰ ਉਹ ਵਿਕਾਰਾਂ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦੇ ਜੀ। ਫਿਰ ਗੁਰੂ ਜੀ ਆਖਦੇ ਹਨ, ਪਰਮੇਸ਼ਰ ਸੁਗੜ ਸੁੰਦਰ ਸੂਝਵਾਨ ਸਵਾਮੀ ਹੈ ਜੀ, ਅਤੇ ਉਸ ਦੀ ਦਾਤ ਕਦੇ ਘਟਦੀ ਨਹੀਂ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਜਿਸ ਤਰ੍ਹਾਂ ਜਲ ਦੀ ਸੰਗਤ ਵਿੱਚ ਮਛਲੀ ਖੁਸ਼ ਰਹਿੰਦੀ ਹੈ, ਉਸੇ ਤਰ੍ਹਾਂ ਗੁਰਮੁਖ ਸਾਧਕ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਆਨੰਦਿਤ ਖੁਸ਼ ਰਹਿੰਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਸ ਤਰ੍ਹਾਂ ਚਾਤ੍ਰਿਕ ਸਵਾਂਤੀ ਬੂਤ ਦੀ ਸਵਾਂਤੀ ਬੂੰਦ, ਜੋ ਮੀਂਹ ਦੀ ਸਵਾਂਤੀ ਬੂੰਦ ਹੁੰਦੀ ਹੈ, ਉਹ ਬੇਨਤੀ ਕਰਦਾ ਹੈ ਉਸ ਵਾਸਤੇ ਕਿ ਉਹਨੂੰ ਮਿਲ ਜਾਵੇ, ਉਸੇ ਤਰ੍ਹਾਂ ਗੁਰਮੁਖ ਭਗਤ ਉਹਨਾਂ ਲਈ ਪਰਮੇਸ਼ਰ ਦਾ ਨਾਮ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਹੈ ਜੀ। ਉਹਨਾਂ ਨੂੰ ਕਿਸੇ ਕੋਈ ਖਜ਼ਾਨੇ, ਪੁੱਤਰ, ਭਰਾ, ਮਿੱਤਰ ਸਭ ਤੋਂ ਜ਼ਿਆਦਾ ਪਿਆਰਾ ਪਰਮੇਸ਼ਰ ਲੱਗਦਾ ਹੈ ਜੀ, ਅਤੇ ਉਹਨਾਂ ਗੁਰਮੁਖਾਂ ਨੂੰ, ਭਗਤ ਜਨਾਂ ਨੂੰ ਪਰਮੇਸ਼ਰ ਹਰ ਦਾ ਨਾਮ ਸਵਾਸ ਗ੍ਰਾਸ ਚੇਤੇ ਰਹਿੰਦਾ ਹੈ ਜੀ, ਕਦੇ ਨਹੀਂ ਵਿਸਰਦਾ ਜੀ। ਫਿਰ ਗੁਰੂ ਜੀ ਆਖਦੇ ਹਨ, ਜੋ ਪਰਮੇਸ਼ਰ ਸਾਰੇ ਜਗਤ ਦਾ ਜੀਵਨ ਦਾਤਾ ਹੈ ਜੀ, ਸੰਤ ਗੁਰਮੁਖ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਸ ਨੂੰ ਪੀਂਦੇ ਹਨ ਜੀ, ਅਤੇ ਉਹਨਾਂ ਨੇ ਨਾਮ ਜਪ ਕੇ ਸਾਰੇ ਭਰਮਾਂ ਅਤੇ ਮੋਹ, ਮਾਇਆ, ਦੁੱਖ, ਮਾਇਆ ਵੀ ਵਿਕਾਰ ਖਤਮ ਕਰ ਲਏ ਹਨ ਜੀ। ਜਿਸ ਤਰ੍ਹਾਂ ਚਾਤ੍ਰਕ ਸਵਾਤੀ ਬੂੰਦ ਦੀ ਬੇਨਤੀ ਕਰਦਾ ਹੈ ਜੀ, ਨਾਨਕ ਦਾ ਕਥਨ ਹੈ ਜੀ ਕਿ ਉਸੇ ਤਰ੍ਹਾਂ ਭਗਤ ਜਨ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਬੇਨਤੀ ਕਰਦੇ ਹਨ ਜੀ, ਅਤੇ ਉਹਨਾਂ ਨੂੰ ਆਪਣਾ ਪ੍ਰਾਣਾਂ ਦਾ ਆਧਾਰ ਨਾਰਾਇਣ ਪਰਮੇਸ਼ਰ ਨਾਮ ਦੁਆਰਾ ਮਿਲ ਜਾਂਦਾ ਹੈ ਜੀ, ਅਤੇ ਉਹਨਾਂ ਦੇ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ਜੀ, ਅਤੇ ਸਾਰੇ ਭਰਮਾਂ ਦੀ ਕੰਧ ਜੋ ਹੈ ਢਹਿ ਜਾਂਦੀ ਹੈ। ਗੁਰੂ ਜੀ ਆਖਦੇ ਨੇ, ਕੋਈ ਪੂਰਬਲੇ ਚੰਗੇ ਭਾਗਾਂ ਦਾ ਕਾਰਨ ਨਹੀਂ ਇਸ ਤਰ੍ਹਾਂ ਹੋਇਆ ਹੈ ਜੀ। ਫਿਰ ਆਦਿ, ਮੱਧ, ਅੰਤ ਤਿੰਨ ਕਾਲਾਂ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ ਜੀ। ਉਹ ਹੀ ਸੁੰਦਰ ਅਤੇ ਵੱਡਾ ਗੋਪਾਲ ਹੈ ਜੀ, ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਗੁਰਸ਼ਬਦ ਗੁਰਬਾਣੀ ਨਾਮ ਹੈ ਜੀ। ਉਸ ਗੁਰੂ ਦੇ ਚਰਨਾਂ ਦੀ ਧੂੜ ਸਹਿਜ ਸੁੱਖ ਅਤੇ ਬਹੁਤ ਆਤਮਿਕ ਆਨੰਦ ਪ੍ਰਾਪਤ ਕਰਦੀ ਪ੍ਰਦਾਨ ਕਰਦੀ ਹੈ ਜੀ। ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਹਰ ਨਾਰਾਇਣ ਦੇ ਮਿਲ ਪੈਣ ਨਾਲ ਜੀਵਨ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਗੁਰੂ ਜੀ ਆਖਦੇ ਹਨ ਜੋ ਗੁਰਮੁਖ ਜਗਿਆਸੂ ਜਿਨ੍ਹਾਂ ਦਾ ਮਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਚਰਨ ਕਮਲਾਂ ਨਾਲ ਜੁੜ ਜਾਵੇ ਜੀ, ਤਾਂ ਫਿਰ ਉਹਨਾਂ ਨੂੰ ਹੋਰ ਕਿਸੇ ਦੀ ਭੁੱਖ ਜਾਂ ਥੁੜ ਨਹੀਂ ਰਹਿੰਦੀ ਜੀ, ਅਤੇ ਉਹਨਾਂ ਨੂੰ ਹਰ ਇੱਕ ਦੇ ਹਿਰਦੇ ਵਿੱਚ ਪਰਮੇਸ਼ਰ ਵਿਆਪਕ ਹੈ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਹੈ ਜੀ। ਅਤੇ ਹੋਰ ਫਿਰ ਕਿਸੇ ਤਰ੍ਹਾਂ ਦੀ ਭਟਕਣਾ ਨਹੀਂ ਰਹਿੰਦੀ ਜੀ। ਪਰਮੇਸ਼ਰ ਹਰ ਇੱਕ ਦੇ ਮਨ ਦੀਆਂ ਜਾਣਨ ਵਾਲਾ ਹੈ ਜੀ। ਉਸ ਦੀ ਦਾਤ ਕਦੇ ਵੀ ਘਟਦੀ ਜਾਂ ਮੁੱਕਦੀ ਨਹੀਂ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਸਾਰੇ ਸੰਸਾਰਿਕ ਸੰਬੰਧ ਅਤੇ ਰਿਸ਼ਤੇ ਖਤਮ ਹੋ ਜਾਂਦੇ ਹਨ, ਪਰ ਉਸ ਪਰਮੇਸ਼ਰ ਦਾ ਨਾਮ ਕਦੀ ਨਹੀਂ ਖਤਮ ਹੁੰਦਾ ਅਤੇ ਸਭ ਮਨੋਰਥ ਪੂਰੇ ਹੋ ਜਾਂਦੇ ਹਨ ਜੀ। ਨਾਮ ਰੂਪ ਸਾਧੂ ਗੁਰੂ ਦੀ ਚਰਨ ਧੂੜ ਨਾਲ ਸਾਰੇ ਪਾਪ ਧੁੱਲ ਜਾਂਦੇ ਹਨ ਜੀ, ਸਾਰੇ ਵਿਕਾਰ ਖਤਮ ਹੋ ਜਾਂਦੇ ਹਨ ਜੀ। ਅਸੀਂ ਗੁਰਮੁਖ ਜਗਿਆਸੂਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਲਈ ਉਹ ਸਪਾਤਰ ਬਣ ਜਾਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾਂ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।